ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਘਰ ਛੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਜਲ ਕਹਾ ਚਿਲਕਣਾ ਕੋਟਿਮ ਕਾਲੜੀ ਮਾਸ ਧੋਤਿਆ ਜੂਠ ਨਾ ਉਤਰੈ ਜੇ ਸੌ ਧੋਵਾ ਤਿਸ ਉਜਲ ਕਹਾ ਚਿਲਕਣਾ ਕੋਟਿਮ ਕਾਲੜੀ ਮਾਸ ਧੋਤਿਆ ਜੂਠ ਨਾ ਉਤਰੈ ਜੇ ਸੌ ਧੋਵਾ ਤਿਸ ਸੱਜਣ ਸੇ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲਿਖਾ ਮੰਗੀਐ ਤਿੱਥੇ ਖੜੇ ਦਿਸਨ ਰਹਾਉ ਕੋਠੇ ਮੰਡਪ ਮਾੜੀਆ ਪਾਸਹੁ ਚਿਤ ਵਿਆਹ ਢੱਠੀਆਂ ਕੰਮ ਨਾ ਆਵਨੀ ਵਿੱਚੋਂ ਸਖਣੀਆਹ ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ ਘੁੱਟ ਘੁੱਟ ਜੀਆ ਖਾਵਣੇ ਬੱਗੇ ਨਾ ਕਹੀ ਅੰਨ ਸਿਮਲ ਰੁੱਖ ਸਰੀਰ ਮੈਜਨ ਦੇਖ ਭੁਲੰਨ ਸੇ ਫਲ ਕੰਮ ਨਾ ਆਵਨੀ ਤੇ ਗੁਣ ਮੈਂ ਤਨ ਹੰਨ ਅੰਦੁਲ ਭਾਰ ਉਠਾਇਆ ਡੂਗਰ ਵਾਟ ਬਹੁਤ ਅੱਖੀ ਲੋੜੀ ਨਾ ਲਹਾ ਹਉ ਚੜ ਲੰਘਾ ਕਿੱਤ ਚਾਕਰੀਆ ਚੰਗ ਆਈਆ ਅਵਰ ਸਿਆਨ ਪਕਿੱਤ ਨਾਨਕ ਨਾਮ ਸਮਾਲ ਤੂੰ ਬੱਦਾ ਛੁੱਟੇ ਜਿੱਤ ਚਾਕਰੀਆ ਚੰਗਿਆਈਆਂ ਅਵਰ ਸਿਆਨ ਪਕਿੱਤ ਨਾਨਕ ਨਾਮ ਸਮਾਲ ਤੂੰ ਬੱਦਾ ਛੁੱਟੇ ਜਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ, ਵਡਭਾਗੇ ਹੋ ਆਪ ਜੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਆਪ ਜੀਆ ਨੂੰ ਪ੍ਰਾਪਤ ਹੋਇਆ ਹੈ। ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਨੇ ਗੁਰਬਾਣੀ ਕੀਰਤਨ ਆਪ ਜੀ ਨੂੰ ਸਰਵਨ ਕਰਾਏ ਹਨ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਤਖ਼ਤ 'ਤੇ ਸੁਭਾਏ ਮਾਨ ਹੋ ਕੇ ਜੋ ਮੁੱਖ ਵਾਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ, ਪਾਵਨ ਸ਼ਬਦ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੂਹੀ ਰਾਗ ਦੇ ਅੰਦਰ ਉਚਾਰਨ ਕੀਤਾ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 729 'ਤੇ ਸੁਭਾਈਮਾਨ ਹੈ। ਪਾਠ ਮੂਲ ਰੂਪ ਵਿੱਚ ਆਪ ਜੀ ਨੇ ਸਰਵਨ ਕੀਤਾ ਹੈ, ਆਓ ਵਿਚਾਰ ਗੁਰੂ ਕਿਰਪਾ ਦੁਆਰਾ ਆਪਾਂ ਸਾਰੇ ਮਿਲ ਕੇ ਸਾਂਝੀ ਕਰੀਏ। ਜਿੰਨੇ ਵੀ ਸਤਸੰਗੀ ਗੁਰੂ ਚਰਨਾਂ ਦੇ ਅੰਦਰ ਜੁੜੇ ਹੋ ਜਾਂ ਦੇਸ਼ ਵਿਦੇਸ਼ ਦੇ ਅੰਦਰ, ਸੁਭਾਗੇ ਸਮੇਂ ਦੀ ਸੰਭਾਲ ਕਰ ਰਹੇ ਹੋ, ਸਾਰੇ ਹੀ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਰਸਨਾ ਕਰੋ ਪਵਿੱਤਰ, ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਪਾਵਨ ਸ਼ਬਦ ਸਤਿਗੁਰਾਂ ਨੇ ਜੋ ਬਖਸ਼ਿਸ਼ ਕੀਤਾ ਹੈ, ਇਸ ਦੇ ਸੰਬੰਧ ਵਿੱਚ ਆਪਾਂ ਸਾਰੇ ਇਤਿਹਾਸ ਨੂੰ ਪੜ੍ਹਦੇ ਹਾਂ। ਜੋ ਉਥਾਨਕਾ ਹੈ, ਤੁਲੰਬੇ ਸ਼ਹਿਰ ਦੇ ਰਹਿਣ ਵਾਲੇ ਸੱਜਣ ਨਾਮੀ ਪੁਰਖ ਦੇ ਨਾਲ ਜੁੜੀ ਹੋਈ ਹੈ, ਜਿਹਨੂੰ ਆਮ ਤੌਰ 'ਤੇ ਸੱਜਣ ਠੱਗ ਕਹਿ ਕੇ ਆਪਾਂ ਸੰਬੋਧਨ ਕਰਦੇ ਹਾਂ। ਕਈ ਵਾਰੀ ਬੰਦੇ ਦੇ ਨਾਮ ਨਾਲ ਉਹ ਅੱਖਰ ਜੁੜ ਜਾਂਦਾ ਹੈ ਜਿਸ ਨੂੰ ਉਸ ਬੰਦੇ ਨੇ ਆਪਣੇ ਜੀਵਨ ਦੇ ਅੰਦਰ ਬੜਾ ਨੇੜੇ ਰੱਖਿਆ ਹੋਵੇ। ਆਪਾਂ ਸਮਾਜ ਵਿੱਚ ਵਿਚਰਦੇ ਹਾਂ ਅਤੇ ਆਪਾਂ ਨੂੰ ਪਤਾ ਹੈ ਕਿਸੇ ਵੀ ਫਿਰਕੇ ਨਾਲ ਸੰਬੰਧਿਤ ਬੰਦਾ ਹੋਵੇ, ਭਾਵੇਂ ਹਿੰਦੂ ਹੋਵੇ, ਮੁਸਲਮਾਨ ਹੋਵੇ, ਸਿੱਖ ਹੋਵੇ, ਈਸਾਈ ਹੋਵੇ, ਪਰ ਜੇ ਉਹ ਜੇ ਕਰਮ ਉਹ ਆਪਣੇ ਜੀਵਨ ਦੇ ਅੰਦਰ ਕਰਦਾ ਹੈ, ਖਾਸ ਤੌਰ 'ਤੇ ਨਾਮ ਨਾਲ ਉਹ ਕੀਤੇ ਹੋਏ ਕਰਮਾਂ ਦਾ ਜਿਹੜਾ ਨਾਮ ਹੈ ਨਾ, ਉਹ ਵੀ ਜੁੜ ਜਾਂਦਾ ਹੈ। ਵੈਸੇ ਨਾਮ ਸੱਜਣ ਹੈ ਕਿਉਂਕਿ ਠੱਗੀਆਂ ਮਾਰਦਾ, ਠੱਗਾਂ ਵਾਲੇ ਕੰਮ ਕਰਦਾ ਅਤੇ ਨਾਮ ਸੱਜਣ ਠੱਗ ਪੈ ਗਿਆ। ਬੇਸ਼ੱਕ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਜਿਨ੍ਹਾਂ ਦਾ ਆਪਾਂ ਆਗਮਨ ਪੁਰਬ 550 ਸਾਲਾਂ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾ ਰਹੇ ਹਾਂ। ਸਤਿਗੁਰਾਂ ਦੇ ਇਸ ਮੌਤ ਲੋਕ ਵਿੱਚ ਆਉਣ ਦਾ ਭਾਵ ਕੀ ਹੈ? ਭਾਈ ਗੁਰਦਾਸ ਜੀ ਨੇ ਇੱਕ ਪੰਗਤੀ ਦੇ ਵਿੱਚ ਦਰਸਾ ਦਿੱਤਾ, ਜਿੱਥੇ ਇਹ ਆਖਿਆ, ਸੁਣੀ ਪੁਕਾਰ ਦਾ ਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ। ਇਸ ਹੀ ਪੌੜੀ ਦੇ ਅੰਦਰ ਭਾਈ ਸਾਹਿਬ ਜੀ ਕਿਰਪਾ ਕਰਦੇ ਨੇ, ਕੱਲ ਤਾਰਨ ਗੁਰ ਨਾਨਕ ਆਇਆ, ਕਿਉਂਕਿ ਸਾਰੇ ਪਾਸੇ ਹਾਹਾਕਾਰ ਮੱਚੀ ਹੋਈ ਸੀ। ਹਾਹਾਕਾਰ ਦਾ ਕਾਰਨ ਕੀ ਸੀ? ਕੇਵਲ ਗਿਆਨ ਤੋਂ ਸੱਖਰੀ ਦੁਨੀਆ ਰੱਬ ਨਾਲੋਂ ਟੁੱਟ ਕੇ ਆਪਣਾ ਜੀਵਨ ਗੁਜ਼ਾਰ ਰਹੀ ਸੀ। ਭਾਈ ਸਾਹਿਬ ਜੀ ਦੇ ਬਚਨ ਨੇ, ਬਾਝੋਂ ਗੁਰੂ ਗੁਵਾਰ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ, ਚੜਿਆ ਸੋਧਨ ਧਰਤ ਲੁਕਾਈ। ਸਾਰੇ ਜੀਵਾਂ ਦਾ ਭਲਾ ਕਰਨ ਵਾਸਤੇ ਬਾਬਾ ਜੀ ਘਰੋਂ ਤੁਰ ਪਏ। ਅੱਜ ਦਾ ਸ਼ਬਦ ਜਿਹੜਾ ਹੈ, ਇਸ ਨਾਲ ਇਹ ਗਾਥਾ ਜੁੜੀ ਹੋਈ ਹੈ, ਉਥਾਨਕਾ ਜੁੜੀ ਹੋਈ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਤੁਲੰਬੇ ਦੀ ਧਰਤੀ ਤੇ ਗਏ ਤੇ ਜਾ ਕੇ ਸੱਜਣ ਦਾ ਟਿਕਾਣਾ ਤੱਕਿਆ, ਉਸ ਦੇ ਕਰਮ ਤੱਕੇ, ਉਸ ਦਾ ਭਲਾ ਕਰਨ ਵਾਸਤੇ ਸਤਿਗੁਰੂ ਨੇ ਉਸ ਦੀਆਂ ਕਰਤੂਤਾਂ ਵੀ ਬਿਆਨ ਕੀਤੀਆਂ ਤੇ ਦੁਨਿਆਵੀ ਤੌਰ ਤੇ ਜਿਹੜੇ ਬਚਨ ਆਪਾਂ ਸਤਿਗੁਰਾਂ ਦੇ ਪੜ੍ਹਦੇ ਹਨ, ਹਉ ਮੂਰਖ ਮੁਗਧ ਅਜ਼ਾਨ ਸਮਝਾਂ ਸਾਖੀਐ, ਕਿਉਂਕਿ ਪ੍ਰਥਾਏ ਸਾਖੀ ਮਹਾਂਪੁਰਖ ਬੋਲ ਦੇ ਸਾਂਝੀ ਸਗਲ ਜਹਾਨੀ। ਬੇਨਤੀ, ਸੱਜਣ ਦੇ ਕਰਮ ਤੱਕੇ ਤੇ ਸੱਜਣ ਨੂੰ ਸਮਝਾਇਆ, ਪਰ ਜਿਹੜਾ ਠੱਗ ਸੀ ਨਾ, ਲੋਕਾਂ ਨਾਲ ਠੱਗੀਆਂ ਮਾਰਨ ਵਾਲਾ, ਪਾਣੀ ਦੇ ਘੜੇ ਵੀ ਵੱਖਰੇ ਵੱਖਰੇ ਰੱਖੇ ਹੋਏ ਨੇ, ਮੁਸਲਮਾਨਾਂ ਵਾਸਤੇ ਅੱਡ, ਹਿੰਦੂਆਂ ਵਾਸਤੇ ਅੱਡ, ਠਾਕੁਰ ਦੁਆਰਾ ਵੀ ਬਣਾਇਆ ਹੋਇਆ ਤੇ ਨਾਲ ਮਸਜਿਦ ਵੀ ਬਣਾਈ ਹੋਈ ਹੈ, ਤਾਂ ਜੋ ਲੋਕਾਂ ਨੂੰ ਭੁਲੇਖਾ ਲੱਗ ਜਾਵੇ ਕਿ ਸੱਜਣ ਜਿਹੜਾ ਹੈ ਇਹ ਸਾਂਝੀ ਵਾਲਤਾ ਦਾ ਉਪਦੇਸ਼ ਕਰ ਰਿਹਾ। ਪਰ ਧਿਆਨ ਦੇਵਿਓ ਵੀ ਹਿੰਦੂਆਂ ਨਾਲ ਵੀ ਪਿਆਰ ਕਰਦਾ, ਮੁਸਲਮਾਨਾਂ ਨਾਲ ਵੀ ਪਿਆਰ ਕਰਦਾ, ਜਿਹੜਾ ਇਸ ਦੇ ਦਰ ਤੇ ਆ ਜਾਂਦਾ ਉਸ ਦੀ ਸੇਵਾ ਵੀ ਕਰਦਾ। ਪਰ ਆਮ ਲੋਕਾਂ ਨੂੰ ਇਸ ਬਾਰੇ ਨਹੀਂ ਪਤਾ, ਬਾਬਾ ਨਾਨਕ ਨੂੰ ਪਤਾ ਤੇ ਬਾਬਾ ਨਾਨਕ ਜੀ ਨੇ ਅੰਦਰ ਦੀ ਭਾਵਨਾ ਜਾਣ ਕੇ ਇਸ ਦਾ ਭਲਾ ਕੀਤਾ, ਕਲਿਆਣ ਕੀਤਾ। ਤੇ ਬੇਨਤੀ, ਅੱਜ ਸੱਜਣ ਠੱਗ ਤਾਂ ਠੱਗੀ ਛੱਡ ਕੇ ਸੱਜਣ ਬਣ ਗਿਆ ਭਾਈ ਸੱਜਣ, ਤੇ ਜਿਹੜੀ ਸਾਧ ਸੰਗਤ ਜਗ੍ਹਾ ਕਤਲਗਾਹ ਬਣੀ ਹੋਈ ਸੀ, ਧਰਮਸ਼ਾਲਾ ਬਣ ਗਈ, ਜਿੱਥੇ ਲੋਕਾਂ ਦਾ ਕਤਲ ਹੁੰਦਾ ਸੀ, ਅੱਜ ਉੱਥੇ ਧਰਮਸ਼ਾਲ ਬਣ ਗਈ, ਧਰਮ ਦੀਆਂ ਗੱਲਾਂ ਆਉਣ ਲੱਗ ਪਈਆਂ, ਕਿਉਂਕਿ ਸੱਜਣ ਬਾਬੇ ਦੀ ਗੱਲ ਨੂੰ ਮੰਨਦਾ। जन नानक बोले ब्रह्म विचार जो सुने कमावे सो उतरे पार बेंती सुनन दा शौक सानू बहुत है सुनान वारियां नू भी शौक बहुत है हर बंदा चांदा है मैं सुनावा हर बंदा चांदा है मैं सुना पर सतगुरा ने केवल सानू सुनन तक सीमित नहीं कीता सुनान तक सीमित नहीं कीता बल्कि सुने नू सुनाए नू अपने जीवन दे अंदर कमाना भी है बेंती सज्जन ठग बन के लोकां दा जीवन बर्बाद कर रहा सी आज वेखना है इस शब्द दे जरिए विचार कर दिया कि असी बाहरों सज्जन तो नहीं बने हुए अंदरों किते ठगियां तो नहीं मार दे पाए आज ध्यान देवियो बंदा ही बंदे नू मारन वास्ते तुलिया होया है भावे सब्जी की गल कर लो भावे दुध की गल कर लो भावे घ्यो की गल कर लो किसी चीज की गल कर लो केवल लालच जीवन के अंदर आ गया बंदा बंदे नू मारन वास्ते तुलिया पिया है अज ध्यान देवियो नशियां दी परमार बाकी दुनिया दे जीवां ने ते समाज विच नहीं लियांदी मेरी बेनती 84 लाख जूनी दे बाकी जीवां ने नहीं लियांदी बल्कि 84 लाख जूनी दे सरदार ने ही बच्चियां दा जीवन बर्बाद करन वास्ते ये नशियां दी परमार जगत विच लियांदी है पर आज दे शब्द राही सबजना रहाओ दा बंद है सज्जन से ही नाल मैं चलदियां नाल चलन जिथे देखा मंगिया तिथे खड़े दिसन एक तां गल रखनी ध्यान विच मित्र ओ जगत विच बनाना है जेड़ा इथों चलदिया नाल चले ते दूजी गल जदों लेखा दिता जावे उस वेले लेखा देन दे समय भी ओ मित्र नाल खड़े होन ओ मित्र नाल खलोते होन सावधान होन इमदाद करन क्योंकि सतगुरां ने साडे भुलेखे बारी दे अंदर दूर कीते ने पहली गल आए हां चले जाना है कदों जाना है एक किसे नू कोई पता नहीं बालपन विच चले जाइए जवानी विच चले जाइए बुढ़ेपे विच चले जाइए पर जाना जरूर है ये गल बाणी गुरु ने सानू बार बार समझाई है जो दिन आवे 100 दिन जाही करना कूच रहन थिर नाई क्योंकि संग चलत है हम भी चलना दूर गवन सिर ऊपर मरना जाना है पर नाल ये ध्यान रखियो जो कुछ इस जीवन दे अंदर कमाया है खट्टी कीती है कमाई कीती है उस बारे पुछिया भी जाना है महाराज ने बारी दे अंदर कृपा कीती अमल सिरानो लेखा देना पक्की गल है लेखा देना पवेगा क्योंकि लेखा रब मगेसिया बैठा कड वही लेखा देना पैना अमल सिरानों लेखा देना आए कठन दूत जम लेना ਕਿਆ ਤੈਂ ਕੱਠਿਆ ਕਹਾ ਗਵਾਇਆ ਚਲੋ ਸ਼ਿਤਾਬ ਦੀਵਾਨ ਬੁਲਾਇਆ ਚਲ ਦਰਹਾਲ ਦੀਵਾਨ ਬੁਲਾਇਆ ਹਰ ਫੁਰਮਾਨ ਦਰਗਾਹ ਕਾ ਆਇਆ ਕੇਵਲ ਧਰਮ ਰਾਜ ਦਾ ਹੁਕਮ ਨਹੀਂ ਧਰਮ ਰਾਜ ਨੂੰ ਵੀ ਆਪਣੇ ਹੁਕਮ ਵਿੱਚ ਚਲਾਉਣ ਵਾਲੇ ਇਹ ਵਾਹਿਗੁਰੂ ਪਰਮਾਤਮਾ ਦਾ ਰੱਬੀ ਹੁਕਮ ਹੈ ਇਹ ਹੁਕਮ ਦਰਗਾਹ ਤੋਂ ਆਇਆ ਇਸੇ ਵਾਸਤੇ ਬਾਰ ਬਾਰ ਇਹ ਗੱਲ ਸਮਝਾਈ ਸਿਮਰਨ ਭਜਨ ਦਇਆ ਨੀ ਕਿੰਨੀ ਤੋ ਮੁੱਕ ਚੋਟਾਂ ਖਾਏਗਾ ਧਰਮ ਰਾਏ ਜਬ ਲੇਖਾ ਮੰਗੈ ਕਿਆ ਮੁੱਖ ਲੈ ਕੇ ਜਾਏਗਾ ਜਦੋਂ ਲੇਖੇ ਦੀ ਗੱਲ ਚੱਲਦੀ ਏ ਹਰ ਬੰਦਾ ਮਨ ਅੰਦਰ ਸੋਚਣ ਦੇ ਲਈ ਮਜਬੂਰ ਹੋ ਜਾਂਦਾ ਪਰ ਜਿੱਥੇ ਮਹਾਰਾਜ ਨੇ ਪਾਵਨ ਬਾਣੀ ਦੇ ਰਾਹੀਂ ਇਹ ਗੱਲ ਸਮਝਾਈ ਕਿ ਲੇਖਾ ਮੰਗਿਆ ਜਾਵੇਗਾ ਲੇਖਾ ਦੇਣਾ ਪਵੇਗਾ ਹੁਣ ਲੇਖਾ ਕਿਸ ਗੱਲ ਦਾ ਸਾਧ ਸੰਗਤ ਲੇਖਾ ਕਿਸ ਗੱਲ ਦਾ ਆਮ ਤੌਰ ਤੇ ਮੈਂ ਅਸੰਗਤਾਂ ਨਾਲ ਇਹ ਬਚਨ ਸਾਂਝਾ ਕਰਦਾ ਕਿਹਾ ਜਾਂਦਾ ਵੀ ਕੋਈ ਲੇਖਾ ਨਹੀਂ ਨਾ ਕੁਝ ਲੈ ਕੇ ਆਏ ਹਾਂ ਨਾ ਕੁਝ ਲੈ ਕੇ ਜਾਣਾ ਹੈ ਪਰ ਸਤਿਗੁਰਾਂ ਦੀ ਪਾਵਨ ਬਾਣੀ ਨੂੰ ਪੜ੍ਹੀਏ ਤੇ ਮਹਾਰਾਜ ਆਖਦੇ ਹਨ ਜਦੋਂ ਆਏ ਸੀ ਲੈ ਕੇ ਆਏ ਸੀ ਤੇ ਜਦੋਂ ਜਾਣਾ ਨਾਲ ਲੈ ਕੇ ਜਾਣਾ ਹੈ ਸਵਾਲ ਹੈ ਕੀ ਲੈ ਕੇ ਆਏ ਤੇ ਕੀ ਲੈ ਕੇ ਜਾਣਾ ਜਦੋਂ ਆਏ ਸਾਂ ਮਾਲਕ ਵਾਹਿਗੁਰੂ ਪਰਮਾਤਮਾ ਨੇ ਸਵਾਸਾਂ ਦੀ ਪੂੰਜੀ ਦਿੱਤੀ ਤੇ ਨਾਲ ਇੱਕ ਅਸੀਂ ਪ੍ਰੋਮਿਸ ਕੀਤਾ ਰੱਬਾ ਸਾਡੇ ਅੰਦਰ ਜੋਤ ਟਿਕਾ ਕੇ ਮਾਤਾ ਤੇ ਨਰਕ ਕੁੰਭੀ ਦੇ ਵਿੱਚੋਂ ਸਾਨੂੰ ਮਾਤ ਲੋਕ ਦੇ ਅੰਦਰ ਭੇਜ ਰਿਹਾ ਹੈ ਅਸੀਂ ਤੇਰੇ ਨਾਲ ਵਾਅਦਾ ਕਰਦੇ ਹਾਂ ਮਾਤ ਲੋਕ ਦੇ ਅੰਦਰ ਜਾ ਕੇ ਤੈਨੂੰ ਚੇਤੇ ਕਰਾਂਗੇ ਸਵਾਸ ਸਵਾਸ ਸਿਮਰਾਂਗੇ ਪਰ ਮਹਾਰਾਜ ਆਖਦੇ ਨੇ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਮਾਇਆ ਅਮਰ ਵਰਤਾਇਆ ਰੱਬ ਨੇ ਸਵਾਸ ਦਿੱਤੇ ਸਵਾਸਾਂ ਨਾਲ ਜੋ ਕੁਝ ਇਕੱਠਾ ਕੀਤਾ ਭਾਵੇਂ ਚੰਗੇ ਕੰਮ ਤੇ ਭਾਵੇਂ ਮਾੜੇ ਕੰਮ ਸਾਧ ਸੰਗਤ ਤੁਰਨ ਲੱਗਿਆ ਨਾਲ ਜਾਣਗੇ ਆ ਵੇਖੋ ਬੰਦਾ ਬਾਣੀ ਪੜ੍ਹਨ ਵਾਲਾ ਹੋਵੇ ਸੰਗਤ ਵਿੱਚ ਜਾਣ ਵਾਲਾ ਹੋਵੇ ਸਿਮਰਨ ਕਰਨ ਵਾਲਾ ਹੋਵੇ ਜਾਂਦਾ ਤਾਂ ਉਹ ਵੀ ਦੁਨੀਆ ਤੋਂ ਹੈ ਪਰ ਜਦੋਂ ਉਸ ਦੀ ਅੰਤਮ ਕਿਰਿਆ ਹੁੰਦੀ ਭਾਵੇਂ ਸ਼ਮਸ਼ਾਨ ਘਾਟ ਵਿੱਚ ਲੈ ਜਾਵੋ ਭਾਵੇਂ ਭੋਗ ਪਵੇ ਤੇ ਆਪਾਂ ਸਾਰੇ ਕਹਿੰਦੇ ਹਾਂ ਵੀ ਬੰਦੇ ਨੇ ਜੀਵਨ ਬੜਾ ਵਧੀਆ ਬਤੀਤ ਕੀਤਾ ਮਰਨਾ ਉਸ ਨੇ ਵੀ ਹੈ ਜਿਹਨੇ ਸਾਰੀ ਜ਼ਿੰਦਗੀ ਚੰਗਿਆਈ ਕੀਤੀ ਨੇ ਬੁਰਿਆਈਆਂ ਹੀ ਕੀਤੀਆਂ ਨੇ ਮਾੜੇ ਕੰਮ ਹੀ ਕੀਤੇ ਨੇ ਸ਼ਰਧਾਂਜਲੀਆਂ ਦੇਣ ਵਾਲੇ ਬੇਸ਼ੱਕ ਉਹਨੂੰ ਗੁਰਮੁਖ ਬਣਾ ਦੇਣ ਪਰ ਆਮ ਲੋਕਾਂ ਦੇ ਵਿਚਾਰ ਤੁਸੀਂ ਜਿਹੜਾ ਨਾ ਉਹ ਸੁਣਦੇ ਹੋ ਵੀ ਸਾਰੀ ਜ਼ਿੰਦਗੀ ਗੁਜ਼ਾਰ ਗਿਆ ਪਰ ਇੱਕ ਵੀ ਕੰਮ ਇਹਨੇ ਜੀਵਨ ਦੇ ਅੰਦਰ ਚੰਗਾ ਨਹੀਂ ਕੀਤਾ ਹੁਣ ਸਾਧ ਸੰਗਤ ਇਸ ਲੋਕ ਵਿੱਚ ਵੀ ਚੰਗੇ ਕਰਮ ਕਰਨ ਵਾਲੇ ਨੂੰ ਲੋਕ ਚੰਗਾ ਕਹਿਣਗੇ ਮਾੜੇ ਕਰਮ ਕਰਨ ਵਾਲੇ ਨੂੰ ਮਾੜਾ ਕਹਿਣਗੇ ਪਰ ਲੋਕ ਵਿੱਚ ਤਾਂ ਮਹਾਰਾਜ ਦੇ ਬਚਨ ਆਪਾਂ ਰੋਜ਼ ਪੜ੍ਹਦੇ ਹਾਂ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਸਤਿਗੁਰੂ ਮਹਾਰਾਜ ਨੇ ਪਾਵਨ ਬਾਣੀ ਦੇ ਅੰਦਰ ਕਿਰਪਾ ਕੀਤੀ ਲੇਖਾ ਦੇਣਾ ਪੈਣਾ ਲੇਖਾ ਮੰਗਿਆ ਜਾਣਾ ਪਰ ਨਾਲ ਇਹ ਵੀ ਗੱਲ ਸਮਝਾਈ ਕਬੀਰ ਲੇਖਾ ਦੇਣਾ ਸੁਹੇਲਾ ਸੌਖਾ ਸੁਹੇਲਾ ਤੋਂ ਭਾਵ ਸੌਖਾ ਕਬੀਰ ਲੇਖਾ ਦੇਣਾ ਸੁਹੇਲਾ ਜੋ ਦਿਲ ਸੂਚੀ ਹੋਏ ਲੇਖਾ ਦੇਣਾ ਸੌਖਾ ਹੈ ਕਦੋਂ ਜਦੋਂ ਅੰਦਰ ਪਵਿੱਤਰ ਹੋਵੇਗਾ ਸਾਧ ਸੰਗਤ, ਪਾਵਨ ਬਾਣੀ ਦੇ ਅੰਦਰ ਮਹਾਰਾਜ ਨੇ ਕਿਰਪਾ ਕੀਤੀ, ਬੰਦਿਆ ਨੀਅਤ ਮਾੜੀ ਨਾ ਰੱਖ, ਨੀਅਤ ਸਾਫ ਰੱਖ। ਤੇ ਜਿਨ੍ਹਾਂ ਦੀ ਨੀਅਤ ਸਾਫ ਹੈ, ਕਰਮ ਚੰਗੇ ਨੇ, ਉਹਨਾਂ ਨੂੰ ਪਾਵਨ ਬਾਣੀ ਦੇ ਅੰਦਰ ਆਖਿਆ ਸਾਧ ਨਾਮ ਨਿਰਮਲ ਤਾ ਕੇ ਕਰਮ। ਸਤਿਗੁਰੂ ਮਹਾਰਾਜ ਦਾ ਇੱਕ ਬਚਨ ਆਪਾਂ ਪੜ੍ਹਦੇ ਹਾਂ, ਕੋਈ ਜਾਣੈ ਕਵਣ ਇਹਾਂ ਜਗ ਮੀਤ, ਜਿਸ ਹੋਈ ਕਿਰਪਾਲ ਸੋਈ ਬਿਦ ਬੂਝੈ, ਤਾਂ ਕਿ ਨਿਰਮਲ ਰੀਤ, ਮਾਤ ਪਿਤਾ ਬੰਤਾ ਸੁਤ ਬੰਧਪ, ਇਸ਼ਟ ਮੀਤ ਅਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤੈ ਕੂ ਨਾ ਸਹਾਈ, ਮੁਕਤ ਮਾਲ ਕਨਕ ਲਾਲ ਹੀਰਾ, ਮਨ ਰੰਜਨ ਕੀ ਮਾਇਆ, ਹਾ ਹਾ ਕਰਤ ਬਿਹਾਨੀ ਅਵਦੈ, ਤਾਂ ਮੈਂ ਸੰਤੋਖ ਨਾ ਪਾਇਆ, ਹਸਤੀ ਰੱਥ ਅਸਵ ਪਵਨ ਤੇਜ ਧਨੀ, ਭੂਮਨ ਚਤੁਰੰਗਾ, ਸੰਗ ਨਾ ਚਾਲਿਓ ਇਨ ਮੈਂ ਕਛੂਐ, ਓਟ ਸਿਧਾਇਓ ਨਾਂਗਾ। ਪਰ ਅਖੀਰ ਵਿੱਚ ਕਹਿ ਦਿੱਤਾ, ਹਰ ਕੇ ਸੰਤ ਪ੍ਰਿਆ ਪ੍ਰੀਤਮ ਪ੍ਰਭ ਕੇ, ਤਾਂ ਕਹਿ ਹਰ ਹਰ ਗਾਈਐ, ਨਾਨਕ ਈਹਾ ਸੁਖ ਆਗੈ ਮੁਖ ਉਜਲ, ਸੰਗ ਸੰਤਨ ਕਹਿ ਪਾਈਐ। ਦੁਨਿਆਵੀ ਮਿੱਤਰਾਂ ਦੀ ਗੱਲ ਵੀ ਕਰ ਦਿੱਤੀ, ਭਾਵੇਂ ਉਹ ਸੰਬੰਧੀ ਹੋਣ, ਭਾਵੇਂ ਧਨ ਪਦਾਰਥ ਹੋਵੇ, ਭਾਵੇਂ ਫੌਜਾਂ ਹੋਣ ਤੇ ਭਾਵੇਂ ਧਨ ਸੰਪਤੀ ਹੋਵੇ। ਮਹਾਰਾਜ ਕਹਿੰਦੇ ਨੇ ਅੰਤ ਵੇਲੇ ਕੋਈ ਨਾਲ ਨਹੀਂ ਜਾਂਦਾ, ਕੇਵਲ ਤੇ ਕੇਵਲ ਨਾਲ ਕੀ ਜਾਏਗਾ, ਵਾਹਿਗੁਰੂ ਪਰਮਾਤਮਾ ਦੀ ਸਿਫਤ, ਚੰਗੇ ਹੋਏ ਕੀਤੇ ਕਰਮ ਇਹ ਬੰਦੇ ਦੇ ਨਾਲ ਜਾਂਦੇ ਨੇ। ਤੇ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ, ਪਾਵਨ ਬਾਣੀ ਦੇ ਰਾਹੀਂ ਵੀ ਸਾਨੂੰ ਬਾਰ ਬਾਰ ਸਮਝਾਇਆ, ਆਖਿਆ ਇਹ ਜਗ ਮੀਤ ਨਾ ਦੇਖਿਓ ਕੋਈ, ਸਗਲ ਜਗਤ ਆਪਣੇ ਸੁਖ ਲਾਗਿਓ, ਦੁੱਖ ਮੈਂ ਸੰਗ ਨਾ ਹੋਈ। ਅੱਗੇ ਆਖਿਆ ਦਾਰਾ ਮੀਤ ਪੂਤ ਸੰਬੰਧੀ, ਸਗਰੇ ਧਨ ਸੋ ਲਾਗੇ, ਜਬ ਹੀ ਦੇਖਿਓ ਨਿਰਧਨ ਧਨ ਕੋ ਨਰ ਕੋ, ਸੰਗ ਛੋੜ ਸਭ ਭਾਗੇ। ਆਪਾਂ ਅਗਲੇ ਪ੍ਰਲੋਕ ਦੀ ਗੱਲ ਨਾ ਕਰੀਏ, ਅੱਗੇ ਜਾ ਕੇ ਸਹਾਇਤਾ ਕਰਨ ਦੀ ਗੱਲ ਨਾ ਸਮਝੀਏ, ਬਲਕਿ ਮਹਾਰਾਜ ਆਖਦੇ ਨੇ ਜਦੋਂ ਬੰਦਾ ਇੱਥੇ ਹੀ ਗਰੀਬ ਹੋ ਜਾਂਦਾ ਹੈ ਨਾ, ਜਿਨ੍ਹਾਂ ਧੀਆਂ ਪੁੱਤਰਾਂ ਨੂੰ, ਔਰਤ ਨੂੰ, ਸੰਬੰਧੀਆਂ ਨੂੰ ਬੰਦਾ ਧਨ ਦਿੰਦਾ ਸੀ, ਜਦੋਂ ਗਰੀਬੀ ਆ ਜਾਵੇ ਤੇ ਉਹ ਵੀ ਸੰਗ ਛੱਡ ਕੇ ਪਾਸੇ ਹੋ ਜਾਂਦੇ ਨੇ। ਇਸੇ ਵਾਸਤੇ ਆਖਿਆ ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪੈ ਆਣ ਲੁਟਾਵੈ, ਮਨ ਮੇਲੇ ਭੁੱਲੇ ਕਪਟ ਨ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਲੀਜੈ। ਸਾਨੂੰ ਬਾਰ ਬਾਰ ਭਗਤ ਜਨਾਂ ਨੇ, ਗੁਰੂ ਸਾਹਿਬਾਨ ਨੇ ਇਹ ਸਮਝਾਇਆ, ਫਰੀਦਾ ਜਿੰਨੀ ਕੰਮੀ ਨਾਹੇ ਗੁਣ, ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀ ਵਹੀ, ਸਾਈਂ ਦੇ ਦਰਬਾਰ। ਤੇ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ ਉਦਾਹਰਣਾਂ ਦੇ ਦੇ ਕੇ, ਬੇਸ਼ੱਕ ਸੱਜਣ ਨੂੰ ਸਮਝਾ ਰਹੇ ਨੇ, ਪਰ ਮੇਰੀ ਬੇਨਤੀ ਪਿਆਰਿਓ, ਉਪਦੇਸ਼ ਗੁਰੂ ਦਾ ਸਾਡੇ ਸਾਰਿਆਂ ਵਾਸਤੇ ਸਾਂਝਾ ਹੈ। ਆਓ ਸਤਿਗੁਰੂ ਜੋ ਕਿਰਪਾ ਕਰਦੇ ਨੇ ਸ਼ਬਦ ਦੇ ਰਾਹੀਂ, ਆਪਾਂ ਸਾਰੇ ਸਰਵਨ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਪਹਿਲਾ ਘਰ ਸੇਵਾ।
ਸੂਹੀ ਰਾਗ ਹੈ, ਗੁਰੂ ਨਾਨਕ ਪਾਤਸ਼ਾਹ ਦਾ ਇਹ ਸ਼ਬਦ ਹੈ। ਗਾਉਣ ਕਰਨ ਵਾਲਿਆਂ ਨੂੰ, ਗਾਇਨ ਕਰਨ ਵਾਲਿਆਂ ਨੂੰ ਹਦਾਇਤ ਕੀਤੀ ਹੈ ਕਿ ਛੇਵੇਂ ਘਰ ਦੇ ਅੰਦਰ ਇਸ ਸ਼ਬਦ ਨੂੰ ਗਾਉਣਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਵਾਹਿਗੁਰੂ ਪਰਮਾਤਮਾ ਇੱਕ ਹੈ, ਸਰਵ ਵਿਆਪਕ, ਸਾਰੀਆਂ ਸ਼ਕਤੀਆਂ ਦਾ ਮਾਲਕ ਹੈ। ਐਸੇ ਗੁਣਾਂ ਵਾਲਾ ਵਾਹਿਗੁਰੂ ਗੁਰੂ ਦੀ ਕਿਰਪਾ ਨਾਲ, ਗੁਰੂ ਦੇ ਪ੍ਰਸਾਦ ਨਾਲ ਜੀਵਨ ਦੇ ਅੰਦਰ ਮਿਲਦਾ ਹੈ।
ਉਜਲ ਕਹਿਹਾ ਚਿਲਕਣਾ ਕੋਠਿਮ ਕਾਲੜੀ ਮਾਸ।
ਉਜਲ ਚਿੱਟਾ, ਅੱਗੇ ਆਇਆ ਹੈ ਕਹਿਹਾ, ਕਹਿਹੇ ਦਾ ਭਾਂਡਾ, ਕਾਂਸੀ ਦਾ ਭਾਂਡਾ, ਕਿਉਂਕਿ ਅੱਜ ਕਹਿਹੇ ਦੇ ਬਰਤਨ ਦੁਬਾਰਾ ਫਿਰ ਆ ਰਹੇ ਨੇ, ਲੋਕ ਖਰੀਦਣ ਲੱਗ ਪਏ ਨੇ। ਆਮ ਬੱਚਿਆਂ ਨੂੰ ਕਹਿਣ ਦਾ ਨਹੀਂ ਪਤਾ, ਪਰ ਇੱਕ ਧਾਤ ਹੈ ਜਿਵੇਂ ਤਾਂਬਾ ਪਿੱਤਲ, ਇਸੇ ਤਰ੍ਹਾਂ ਕਹਿਣ। ਮਹਾਰਾਜ ਆਖਦੇ ਨੇ ਉੱਜਲ ਕਹਿਹਾਂ ਚਿਲਕਣਾ, ਕਹਿਹੇ ਦਾ ਬਰਤਨ ਬੜਾ ਚਿੱਟਾ ਹੈ ਤੇ ਬੜਾ ਚਿਲਕਣਾ ਹੈ। ਘੋਟਮ ਜਦੋਂ ਘੋਟਿਆ, ਕਾਲੜੀ ਮਸ, ਉਸ ਵਿੱਚੋਂ ਮਸ ਕਹੀਏ, ਵੈਸੇ ਸ਼ਾਹੀ ਕਹਿੰਦੇ ਨੇ, ਪਰ ਇੱਥੇ ਕਾਲਖ ਜਿਹਨੂੰ ਆਪਾਂ ਕਾਲਾ ਰੰਗ ਕਹਿੰਦੇ, ਕਾਲੀ ਜੀ ਜਿਹੜੀ ਹੈ ਨਾ, ਉਹ ਅੰਦਰੋਂ ਕਾਲਖ ਨਿਕਲੀ। ਬਰਤਨ ਹੈ ਕਹਿਹੇ ਦਾ, ਬੜਾ ਚਿਲਕਣਾ ਹੈ, ਬੜਾ ਚਿੱਟਾ ਹੈ, ਬੜਾ ਸਾਫ਼ ਹੈ, ਬੜਾ ਪਵਿੱਤਰ ਹੈ, ਪਰ ਜਦੋਂ ਉਹਨੂੰ ਰਗੜਿਆ, ਜਦੋਂ ਉਹਨੂੰ ਘਸਾਇਆ ਤੇ ਮਹਾਰਾਜ ਆਖਦੇ ਨੇ ਉਸ ਵਿੱਚੋਂ ਕਾਲਖ ਨਿਕਲਦੀ ਹੈ।
ਧੋਤਿਆ ਝੂਠ ਨਾ ਉਤਰੈ ਜੇ ਸੌ ਧੋਵਾ ਤਿਸ।
ਪਰ ਉਸ ਬਰਤਨ ਨੂੰ ਜਿੰਨੀ ਵਾਰੀ ਮਰਜ਼ੀ ਧੋਵੋ, ਇੱਥੇ ਸੌ ਵਾਰੀ ਗੱਲ ਕੀਤੀ, ਸੌ ਦਾ ਭਾਵ ਸੈਂਕੜੇ, ਸੈਂਕੜੇ ਵਾਰੀ ਸੌ ਵਾਰੀ ਉਸ ਚਮਕਦੇ ਹੋਏ, ਲਿਸ਼ਕਦੇ ਹੋਏ ਚਿੱਟੇ ਕਹਿਹੇ ਦੇ ਬਰਤਨ ਨੂੰ ਭਾਵੇਂ ਧੋ ਲਓ, ਧੋਤਿਆਂ ਝੂਠ ਨਾ ਉਤਰੈ ਜੇ ਸੋ ਧੋਵਾਂ ਤਿਸ। ਕਾਲਖ ਫਿਰ ਵੀ ਉਸ ਦੇ ਵਿੱਚੋਂ ਨਿਕਲੀ ਆਵੇਗੀ, ਜਿੰਨਾ ਮਰਜ਼ੀ ਧੋ ਲਓ, ਭਾਵ ਬਾਹਰੋਂ ਜਿੰਨਾ ਮਰਜ਼ੀ ਸਰੀਰ ਨੂੰ ਲਿਸ਼ਕਾ ਲਓ, ਚਮਕਾ ਲਓ, ਪਰ ਜੇ ਅੰਦਰ ਪਵਿੱਤਰ ਨਹੀਂ ਤੇ ਪਿਆਰਿਓ ਵਿਕਾਰਾਂ ਦੀ ਜਿਹੜੀ ਮੈਲ ਹੈ ਨਾ, ਉਸ ਨੇ ਬਾਹਰੋਂ ਧੋਣ ਦੇ ਨਾਲ ਸਾਫ਼ ਨਹੀਂ ਹੋਣਾ, ਕਿਉਂਕਿ ਮਨ ਮੈਲੈ, ਸਭ ਕੁਛ ਮੈਲਾ, ਤਨ ਧੋਤਾ, ਮਨ ਅੱਛਾ ਨਾ ਹੋਏ। ਨਹਾਵਨ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਪਾਉ ਲੱਥੀ ਨਾਤਿਆਂ ਦੋਏ ਪਾ ਚੜੀਅਸ ਹੋਰ, ਕਿਉਂਕਿ ਬਾਹਰੋਂ ਧੋਤੀ ਤੂੰਬੜੀ, ਅੰਦਰੋਂ ਵਿਸਨਕੋਰ, ਸਾਧ ਭਰੇ ਅਨਨਾਤਿਆਂ ਚੋਰ ਸੇ ਚੋਰਾਂ ਚੋਰ। ਮਹਾਰਾਜ ਕਿਰਪਾ ਕਰਦੇ ਨੇ, ਜਿਵੇਂ ਕਹਿਹੇ ਦਾ ਬਰਤਨ ਜਿੰਨਾ ਮਰਜ਼ੀ ਚਿੱਟਾ ਹੋਵੇ, ਚਿਲਕਣਾ ਹੋਵੇ, ਉਹਨੂੰ ਜਿੰਨੀ ਵਾਰੀ ਮਰਜ਼ੀ ਧੋ ਲਵੋ, ਉਹ ਧੋਣ ਨਾਲ ਸਾਫ਼ ਨਹੀਂ ਹੁੰਦਾ, ਕਾਲਖ ਫਿਰ ਵੀ ਉਸ ਵਿੱਚੋਂ ਨਿਕਲੀ ਜਾਂਦੀ ਹੈ। ਇਸੇ ਤਰ੍ਹਾਂ ਤਨ ਨੂੰ ਲਿਸ਼ਕਾਉਣ ਨਾਲ, ਚਮਕਾਉਣ ਨਾਲ, ਭੇਖ ਧਾਰਨ ਕਰਨ ਨਾਲ ਮਨ ਦੀ ਪਵਿੱਤਰਤਾ ਨਹੀਂ ਹੁੰਦੀ, ਅੰਦਰ ਦੀ ਪਵਿੱਤਰਤਾ ਨਹੀਂ ਹੁੰਦੀ।
ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ,
ਅਸਲੀ ਮੇਰੇ ਮਿੱਤਰ ਹੋ ਹਨ, ਸੰਬੰਧੀ ਉਹ ਹਨ ਜਿਹੜੇ ਇੱਥੋਂ ਚੱਲਣ ਵੇਲੇ ਵੀ ਨਾਲ ਚੱਲਣ।
ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ,
ਜਿੱਥੇ ਲੇਖਾ ਮੰਗਿਆ ਜਾਵੇ, ਭਾਵ ਜਿੱਥੇ ਲੇਖਾ ਮੰਗਿਆ ਜਾਣਾ ਹੈ, ਹਿਸਾਬ ਕਿਤਾਬ ਆਉਣਾ ਹੈ, ਉੱਥੇ ਨਾਲ ਖੜੇ ਹੋਣ, ਸਾਵਧਾਨ ਹੋ ਕੇ, ਭਾਵ ਸਹਾਇਤਾ ਕਰਨ, ਇਮਦਾਦ ਕਰਨ, ਭਾਵ ਉਹ ਮਿੱਤਰ ਕਿਹੜੇ, ਜੀਵਨ ਦੇ ਅੰਦਰ ਕੀਤੇ ਹੋਏ ਸ਼ੁਭ ਕਰਮ ਜਿਨ੍ਹਾਂ ਬਾਰੇ ਆਪਾਂ ਪੜ੍ਹਦੇ ਹਾਂ, ਦੇ ਸ਼ਿਵਾ ਬਰ ਮੋਹਿ ਇਹ ਸ਼ੁਭ ਕਰਮਨ ਤੇ ਕਬ ਹੂੰ ਨਾ ਤਰੂੰ, ਜੀਵਨ ਦੇ ਅੰਦਰ ਚੰਗੇ ਕੰਮ ਆਪਣੀ ਕਿਰਪਾ ਅਕਾਲ ਪੁਰਖ ਦੀ ਪ੍ਰਾਪਤ ਕਰਕੇ, ਗੁਰੂ ਦੀ ਕਿਰਪਾ ਪ੍ਰਾਪਤ ਕਰਕੇ ਆਪਣੇ ਜੀਵਨ ਦੇ ਅੰਦਰ ਕਰੀਏ।
ਰਹਾਓ ਕੋਠੇ ਮੰਡਪ ਮਾੜੀਆ ਪਾਸੋ ਚਿੱਤ ਵੀ ਆਹਾ,
ਕੋਠੇ ਮੰਡਪ ਤੇ ਮਾੜੀਆਂ, ਵਿਦਵਾਨਾਂ ਨੇ ਅਰਥ ਕੀਤੇ ਨੇ ਕੋਠੇ ਕੱਚੇ ਮਕਾਨ, ਮੰਡਪ ਪੱਕੇ ਮਕਾਨ ਤੇ ਮਾੜੀਆਂ ਚੁਬਾਰੇ। ਫਿਰ ਧਿਆਨ ਦੇਵਿਓ, ਤਿੰਨ ਅੱਖਰ ਨੇ ਕੋਠੇ ਮੰਡਪ ਮਾੜੀਆਂ, ਕੱਚੇ ਮਕਾਨ, ਪੱਕੇ ਮਕਾਨ ਤੇ ਚੁਬਾਰੇ। ਮਹਾਰਾਜ ਆਖਦੇ ਨੇ ਬਾਹਰੋਂ ਚਿੱਤਰ ਕੀਤੇ ਹੋਣ, ਚਿੱਤਰਕਾਰੀ ਕੀਤੀ ਹੋਵੇ, ਬੜੇ ਲੇਪੇ ਪੋਚੇ ਹੋਣ, ਆਪਾਂ ਵੇਖਦੇ ਹਾਂ ਨਾ ਆਪਣੀ ਆਪਣੀ ਸਮਰੱਥਾ ਦੇ ਮੁਤਾਬਕ ਹਰ ਬੰਦਾ ਆਪਣੇ ਘਰ ਨੂੰ ਆਪਣੇ ਮਕਾਨਾਂ ਨੂੰ ਸਵਾਰਨ ਦਾ ਯਤਨ ਕਰਦਾ ਤੇ ਮਹਾਰਾਜ ਕਿਰਪਾ ਕਰਦੇ ਨੇ ਇੱਥੇ ਸੱਜਣ ਨੂੰ ਸਮਝਾ ਰਹੇ ਨੇ ਸਾਨੂੰ ਸਾਰਿਆਂ ਨੂੰ ਸਾਂਝਾ ਉਪਦੇਸ਼ ਕਰ ਰਹੇ ਨੇ ਵੀ ਕੋਠੇ ਹੋਣ ਪੱਕੇ ਜਾਂ ਕੱਚੇ ਜਾਂ ਚੁਬਾਰੇ ਹੋਣ ਤੇ ਬਾਹਰੋਂ ਬੜੇ ਹੀ ਚਿੱਤਰੇ ਹੋਏ ਹੋਣ ਚਿੱਤਰਕਾਰੀ ਕੀਤੀ ਹੋਈ ਹੋਵੇ
ਢੱਠੀਆਂ ਕੰਮ ਨਾ ਆਵਨੀ ਵਿੱਚੋਂ ਸਖਣੀਆਂ
ਉਹ ਮਕਾਨ ਢਹਿ ਜਾਣ ਤੇ ਕਿਸੇ ਕੰਮ ਨਹੀਂ ਆਉਂਦੇ ਕਿਉਂ ਪਹਿਲੀ ਗੱਲ ਉਹਨਾਂ ਦੇ ਅੰਦਰ ਰਹਿੰਦਾ ਕੋਈ ਨਹੀਂ ਵਿੱਚੋਂ ਸਖੜੀਆ ਉਹਨਾਂ ਦੇ ਅੰਦਰ ਕੋਈ ਰਹਿੰਦਾ ਨਹੀਂ ਬਿਲਕੁਲ ਸਾਧ ਸੰਗਤ ਇਹ ਗੱਲ ਸਮਝਾਈ ਹੈ ਆਪਾਂ ਪੜ੍ਹਦੇ ਹਾਂ ਉਪਜੈ ਨਿਪਜੈ ਨਿਪਜ ਸਮਾਈ ਨੈਣੈ ਦੇਖਤ ਇਹ ਜਗ ਜਾਈ ਲਾਜ ਨਾ ਮਰੋ ਕਹੋ ਕਰ ਮੇਰਾ ਅੰਤ ਕੀ ਬਾਰ ਨਹੀਂ ਕਸ਼ ਤੇਰਾ ਅਨਕ ਯਤਨ ਕਰ ਕਾਇਆ ਪਾਲੀ ਮਰਤੀ ਬਾਰ ਅਗਨ ਸੰਗ ਜਾਲੀ ਚੋਵਾ ਚੰਦਨ ਮਰਦਨ ਅੰਗਾ ਸੋ ਤਨ ਜਲੈ ਕਾਠ ਕੈ ਸੰਗਾ ਇਹ ਧਿਆਨ ਰੱਖਿਓ ਸਰੀਰ ਨੂੰ ਸੁਗੰਧੀਆਂ ਲਾਣੀਆਂ ਇਹਨੂੰ ਆਪਾਂ ਸਾਧ ਸੰਗਤ ਕਈ ਤਰ੍ਹਾਂ ਦੀਆਂ ਖੁਰਾਕਾਂ ਦੇ ਕੇ ਪਾਲਦੇ ਹਾਂ ਪਰ ਬਿਲਕੁਲ ਉਹਨਾਂ ਕੋਠੀਆਂ ਵਰਗੇ ਮਕਾਨਾਂ ਵਰਗੇ ਇਹ ਸਰੀਰ ਹਰ ਜੇ ਅੰਦਰ ਰੱਬ ਦੀ ਯਾਦ ਨਹੀਂ ਤੇ ਸਾਧ ਸੰਗਤ ਢਹਿ ਜਾਣ ਤੋਂ ਬਾਅਦ ਕਿਸੇ ਕੰਮ ਨਹੀਂ ਆਉਣੇ ਕਿਉਂਕਿ ਨਰੂ ਮਰੇ ਨਰ ਕਾਮ ਨਾ ਆਵੇ ਪਸ਼ੂ ਮਰੇ ਦਸ ਕਾਚ ਸਵਾਰੈ ਮਹਾਰਾਜ ਆਖਦੇ ਹਨ ਕੋਠੇ ਮੰਡਪ ਮਾਰੀਆਂ ਪਾਸੋ ਚਿਤਵੀਆਂ ਢੱਠੀਆਂ ਕੰਮ ਨਾ ਆਵਣੀ ਅੰਦਰੋਂ ਸਖਣੀਆਂ ਧਿਆਨ ਦੇਵਿਓ ਸਤਿਗੁਰਾਂ ਨੇ ਸਾਨੂੰ ਇਹ ਨੇ ਆਖਿਆ ਵੀ ਸਰੀਰ ਤੇ ਕੱਪੜਾ ਨਾ ਪਾਓ ਸਾਨੂੰ ਇਹ ਨੇ ਆਖਿਆ ਵੀ ਖਾਓ ਨਾ ਸਾਨੂੰ ਇਹ ਨੇ ਆਖਿਆ ਵੀ ਸੁਗੰਧੀ ਵਾਲੀਆਂ ਚੀਜ਼ਾਂ ਨਾ ਲਾਓ ਪਰ ਨਾਲ ਦੀ ਨਾਲ ਸਮਝਾਇਆ ਜਿਸ ਦੀ ਕਿਰਪਾ ਨਾਲ ਪਾਉਂਦਾ ਹੈ ਜਿਸ ਦੀ ਕਿਰਪਾ ਨਾਲ ਖਾਂਦਾ ਹੈ ਜਿਸ ਦੀ ਕਿਰਪਾ ਨਾਲ ਸੁਗੰਧੀ ਵਾਲੀਆਂ ਚੀਜ਼ਾਂ ਆਪਣੇ ਸਰੀਰ ਤੇ ਲਾਉਣਾ ਹੈ ਉਸ ਰੱਬ ਨੂੰ ਵੀ ਚੇਤੇ ਰੱਖਿਆ ਕਰ ਜੇ ਪ੍ਰਸਾਦ ਸੁਗੰਧਤ ਤਨ ਲਾਵੈ ਤਿਸ ਕੋ ਸਿਮਰਤ ਪਰਮਗਤ ਪਾਵੈ ਤੇ ਨਹੀਂ ਤਾਂ ਮਹਾਰਾਜ ਆਖਦੇ ਹਨ ਰੱਬ ਦੀ ਯਾਦ ਤੋਂ ਬਗੈਰ ਖਾਣਾ ਪੀਣਾ ਇਉਂ ਹੈ ਜਿਵੇਂ ਕੁੱਤਾ ਝੂਠ ਦੇ ਵਿੱਚ ਮੂੰਹ ਪਾਉਂਦਾ ਫਿਰ ਧਿਆਨ ਦੇਵਿਓ ਆਪਾਂ ਬਾਣੀ ਦੇ ਅੰਦਰ ਪੜ੍ਹਦੇ ਹਾਂ ਮਹਾਰਾਜ ਆਖਦੇ ਨੇ ਧਿਆਨ ਰੱਖੀ ਜਿਵੇਂ ਕੋਠੀਆਂ ਕੱਚੀਆਂ ਪੱਕੀਆਂ ਚੁਬਾਰੇ ਹੋਣ ਬਾਹਰੋਂ ਚਿੱਤਰਕਾਰੀ ਕੀਤੀ ਹੋਵੇ ਪਰ ਢਹਿ ਜਾਣ ਕਿਸੇ ਕੰਮ ਨਹੀਂ ਆਉਂਦੀਆਂ ਕਿਉਂਕਿ ਅੰਦਰੋਂ ਸਖਰੀਆਂ ਆਉਂਦੀਆਂ ਹਨ ਅੰਦਰ ਉਹਨਾਂ ਦੇ ਕੋਈ ਵਾਸਾ ਨਹੀਂ ਕਰਦਾ ਬਿਲਕੁਲ ਚੇਤੇ ਰੱਖੀ ਇੱਕ ਦਿਨ ਤੇਰਾ ਸਰੀਰ ਵੀ ਢਹਿ ਢੇਰੀ ਹੋ ਜਾਣਾ ਪਰ ਇਹ ਸਰੀਰ ਕਿਸੇ ਕੰਮ ਨਹੀਂ ਆਵੇਗਾ ਜੇ ਰੱਬ ਦੀ ਯਾਦ ਅੰਦਰ ਨਹੀਂ
ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ
ਸਤ ਸੰਗਤ ਬਗਲੇ ਜਿਹੜੇ ਹਨ ਉਹ ਵੀ ਤੀਰਥਾਂ ਤੇ ਵਸਦੇ ਨੇ ਪਰ ਉਹਨਾਂ ਦੇ ਖੰਭ ਚਿੱਟੇ ਹੁੰਦੇ ਹਨ
ਘੁੱਟ ਘੁੱਟ ਜੀਆ ਖਾਵਣੇ ਬੱਗੇ ਨਾ ਕਹੀ ਅੰਨ
ਪਰ ਜਿਹੜਾ ਉਹਨਾਂ ਨੇ ਬਾਹਰੋਂ ਰੂਪ ਬੜਾ ਪਵਿੱਤਰ ਬਣਾਇਆ ਹੋਇਆ ਹੈ ਉਸ ਦੇ ਮੁਤਾਬਕ ਉਹਨਾਂ ਦਾ ਜੀਵਨ ਨਹੀਂ ਕਿਉਂਕਿ ਬਗਲੇ ਕੀ ਕਰਦੇ ਨੇ ਇੱਕ ਟੰਗ ਤੇ ਖੜੇ ਹੋ ਜਾਣਗੇ ਪਰ ਧਿਆਨ ਹੈ ਕਦੋਂ ਕੋਈ ਮੱਛੀ ਡੱਡੀ ਧਿਆਨ ਵਿੱਚ ਆਵੇ ਤੇ ਉਹਨੂੰ ਆਪਣਾ ਖਾਜ ਬਣਾਇਆ ਜਾਵੇ ਇੱਥੇ ਮਹਾਰਾਜ ਕਿਰਪਾ ਕਰਦੇ ਨੇ ਬੰਦਿਆ ਬਾਹਰੋਂ ਭੇਖ ਨਾ ਬਣਾ ਬਲਕਿ ਅੰਦਰੋਂ ਆਪਣੇ ਆਪ ਨੂੰ ਸਾਫ ਕਰਨਾ ਕਰ ਨਹੀਂ ਤਾਂ ਤੇਰੀ ਵੀ ਹਾਲਤ ਉਸ ਬਗਲੇ ਵਰਗੀ ਹੋਵੇਗੀ ਜਿਹੜਾ ਚਿੱਟੇ ਰੰਗ ਦਾ ਹੈ ਚਿੱਟੇ ਉਸ ਦੇ ਖੰਭ ਹਨ ਪਰ ਉਹ ਜੀਆਂ ਨੂੰ ਘੁੱਟ ਘੁੱਟ ਕੇ ਭਾਵ ਮਾਰਦਾ ਹੈ ਉਹਨਾਂ ਦੇ ਗਲੇ ਘੁੱਟਦਾ ਹੈ ਉਹਨਾਂ ਨੂੰ ਆਪਣੀ ਖਾਜ ਬਣਾਉਂਦਾ ਹੈ
ਸਿਮਲ ਰੁੱਖ ਸਰੀਰ ਮੈਂ ਮੈਜਨ ਦੇਖ ਭੁਲਾਨ
ਜਿਵੇਂ ਤੋਤਾ ਸਿੰਬਲ ਦਾ ਦਰਖਤ ਵੇਖ ਕੇ ਫਲ ਵੇਖ ਕੇ ਭੁੱਲ ਜਾਂਦਾ ਹੈ ਕਿਉਂ ਉਹ ਸੋਚਦਾ ਮੇਰੇ ਖਾਣ ਦੇ ਕੰਮ ਆਵੇਗਾ ਸਿਆਣੇ ਕਹਿੰਦੇ ਨੇ ਵੀ ਸਿੰਬਲ ਦਾ ਫਲ ਜਿਹੜਾ ਨਾ ਉਹ ਐਸਾ ਹੈ ਕਿ ਜਦੋਂ ਤੋਤਾ ਆਪਣੀ ਚੁੰਝ ਮਾਰਦਾ ਹੈ ਤੇ ਉਸ ਦੇ ਅੰਦਰ ਫਸ ਜਾਂਦੀ ਹੈ ਫਿਰ ਨਿਕਲਦੀ ਨਹੀਂ ਬਲਕਿ ਉੱਥੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਬਿਲਕੁਲ ਮਹਾਰਾਜ ਆਖਦੇ ਨੇ ਜਿਵੇਂ ਸਿੰਬਲ ਦਾ ਦਰਖਤ ਉਸ ਤੇ ਫਲ ਵੇਖੇ ਤੋਤਾ ਭੁੱਲ ਗਿਆ, ਬਿਲਕੁਲ ਮੇਰੀ ਵੀ ਹਾਲਤ ਉਹ ਹੈ। ਤੋਤਾ ਭੁੱਲਿਆ ਕੇਵਲ ਤੇ ਕੇਵਲ ਬਾਹਰੋਂ ਭੁਲੇਖਾ ਖਾ ਕੇ, ਤੇ ਮਹਾਰਾਜ ਆਖਦੇ ਨੇ ਮੇਰੇ ਅੰਦਰ ਵੀ ਗੁਣ ਕੋਈ ਨਹੀਂ, ਮੇਰੇ ਅੰਦਰ ਵੀ ਗੁਣ ਕੋਈ ਨਹੀਂ, ਗੁਣ ਨਹੀਂ ਮੇਰੇ ਅੰਦਰ, ਪਰ ਮੈਂ ਬਿਲਕੁਲ ਬਾਹਰੋਂ ਹੀ ਕੇਵਲ ਆਪਣਾ ਰੂਪ ਉੱਚਾ ਲੰਬਾ ਸਿੰਬਲ ਵਰਗਾ ਬਣਾਇਆ ਹੋਇਆ ਹੈ, ਪ੍ਰਭਾਵੀ ਬਣਾਇਆ ਹੋਇਆ ਹੈ।
ਸੇ ਫਲ ਕੰਮ ਨਾ ਆਵਨੀ ਤੇ ਗੁਣ ਮੈਂ ਤਨ ਹਨ।
ਜਿਵੇਂ ਸਿੰਬਲ ਦੇ ਫਲ ਕਿਸੇ ਕੰਮ ਨਹੀਂ ਆਉਂਦੇ, ਇਸੇ ਤਰ੍ਹਾਂ ਮੇਰੇ ਅੰਦਰ ਵੀ, ਇੱਥੇ ਗੁਣ ਸ਼ਬਦ ਵਰਤਿਆ ਪਰ ਹੈ ਇਸ ਦਾ ਭਾਵ ਸਾ ਸੰਗਤ, ਮੇਰੇ ਅੰਦਰ ਵੀ ਔਗਣ ਹੀ ਹਨ।
ਅੰਦੁਲੈ ਭਾਰ ਉਠਾਇਆ ਡੂਗਰ ਵਾਟ ਬਹੁਤ।
ਇੱਕ ਮੈਂ ਅੱਖਾਂ ਤੋਂ ਅੰਨਾ ਹਾਂ, ਦੂਜਾ ਵਿਕਾਰਾਂ ਦਾ ਭਾਰ ਸਿਰ ਉੱਤੇ ਚੁੱਕਿਆ ਹੋਇਆ ਹੈ, ਤੇ ਜਿਹੜਾ ਰਸਤਾ ਹੈ ਉਹ ਬੜਾ ਹੀ ਔਖਾ ਹੈ, ਪਹਾੜੀ ਰਸਤਾ ਹੈ।
ਅੱਖੀ ਲੋੜੀ ਨਾ ਲਹਾ ਹਉ ਚੜ ਲੰਘਾ ਕਿੱਤ।
ਕਿਉਂਕਿ ਅੱਖਾਂ ਦੇ ਹੁੰਦਿਆਂ ਵੀ ਜੇ ਮੈਂ ਵੇਖਣ ਦਾ ਯਤਨ ਕਰਾਂ ਤੇ ਮੈਨੂੰ ਨਜ਼ਰ ਨਹੀਂ ਆਉਂਦਾ ਰਾਹ, ਕਿਉਂ? ਮੈਂ ਅੰਨਾ ਹਾਂ। ਧਿਆਨ ਦੇਵਿਓ ਸਾਧ ਸੰਗਤ, ਸਤਿਗੁਰਾਂ ਨੇ ਪਾਵਨ ਬਾਣੀ ਦੇ ਅੰਦਰ ਕਿਰਪਾ ਕੀਤੀ, ਅੰਨੇ ਉਹਨਾਂ ਨੂੰ ਨਾ ਆਖੋ ਜਿਨ੍ਹਾਂ ਨੂੰ ਰੱਬ ਨੇ ਅੱਖਾਂ ਨਹੀਂ ਦਿੱਤੀਆਂ, ਬਲਕਿ ਅੰਨੇ ਉਹ ਹਨ ਜਿਹੜੇ ਅੱਖਾਂ ਹੁੰਦਿਆਂ ਵੀ ਰੱਬ ਨੂੰ ਨਹੀਂ ਪਹਿਚਾਣਦੇ। ਅੰਧੇ ਇਹਨਾਂ ਆਖੀਅਨ ਜਿਨ ਮੁਖ ਲੋਇਨ ਨਾਹੇ, ਅੰਧੇ ਸਹੀ ਨਾਨਕਾ ਖਸਮੋ ਕੁੱਥੇ ਜਾਏ। ਮਹਾਰਾਜ ਕਿਰਪਾ ਕਰਦੇ ਨੇ, ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲੇ ਮਾਰਗ ਪੰਥਾ। ਮਹਾਰਾਜ ਆਖਦੇ ਹਨ ਅੱਖਾਂ ਤੋਂ ਦਿਸਦਾ ਕੁਝ ਨਹੀਂ, ਭਾਰ ਬਹੁਤ ਚੁੱਕਿਆ ਹੋਇਆ, ਰਸਤਾ ਪਹਾੜੀ ਹੈ, ਅੱਖਾਂ ਹੁੰਦਿਆਂ ਵੀ ਵੇਖ ਨਹੀਂ ਸਕਦਾ, ਤੇ ਕਿਵੇਂ ਇੰਨੇ ਔਖੇ ਰਸਤੇ ਤੇ ਮੈਂ ਚੜ ਸਕਦਾ ਹਾਂ।
ਚਾਕਰੀਆਂ ਚੰਗਿਆਈਆਂ ਅਵਰ ਸਿਆਨ ਪਕੇਤ।
ਚਾਕਰੀ ਤੋਂ ਭਾਵ ਖੁਸ਼ਾਮਦ, ਚਤੁਰਾਈਆਂ ਤੋਂ ਭਾਵ ਚਲਾਕੀਆਂ, ਸਿਆਨਪਾਂ ਇਹ ਕਿਸੇ ਕੰਮ ਨਹੀਂ ਆ ਰਿਹਾ।
ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟ ਹੈ ਜਿੱਤ।
ਅਸੀਂ ਜਿੰਨੇ ਮਰਜ਼ੀ ਹੁਸ਼ਿਆਰ ਬਣੇ ਰਹੀਏ, ਚਾਪਲੂਸੀ ਕਰਦੇ ਰਹੀਏ, ਆਪਣੀਆਂ ਸਿਆਣਪਾਂ ਨੂੰ ਵਰਤਦੇ ਰਹੀਏ, ਪਰ ਬਾਬਾ ਨਾਨਕ ਜੀ ਆਖਦੇ ਨੇ ਬੰਦਿਆ ਚੇਤੇ ਰੱਖੀ, ਕੋਈ ਖੁਸ਼ਾਮਦ, ਕੋਈ ਚਤੁਰਾਈ, ਕੋਈ ਸਿਆਣਪ ਤੇਰੇ ਕੰਮ ਨਹੀਂ ਆਣੀ। ਪੁੱਛਿਆ ਬਾਬਾ ਜੀ ਕੰਮ ਕੀ ਆਵੇਗਾ, ਤੇ ਮਹਾਰਾਜ ਆਖਣ ਲੱਗੇ ਨਾਮ ਜਪ ਵਾਹਿਗੁਰੂ ਪਰਮਾਤਮਾ ਦਾ, ਉਸ ਨੇ ਹੀ ਤੈਨੂੰ ਬੰਧਨਾਂ ਤੋਂ ਖੁਲਾਸੀ ਦਵਾਰੀ ਹੈ ਤੇ ਤੇਰਾ ਪਾਰ ਉਤਾਰਾ ਕਰਨਾ ਹੈ। ਕਿਉਂਕਿ ਬਾਬੇ ਨੇ ਸੰਸਾਰ ਨੂੰ ਤਾਰਿਆ ਕੇਵਲ ਸਤਨਾਮ ਦਾ ਜਾਪ ਕਰਾ ਕੇ। ਕਲਯੁਗ ਬਾਬੇ ਤਾਰਿਆ ਸਤਨਾਮ ਪਰ ਮੰਤਰ ਸੁਣਾਇਆ। ਇੱਥੇ ਵੀ ਮਹਾਰਾਜ ਸਮੁੱਚੇ ਸ਼ਬਦ ਦੇ ਰਾਹੀਂ ਇਹ ਸਮਝਾਉਂਦੇ ਹਨ ਕਿ ਗੁਰੂ ਦੀ ਮੱਤ ਨੂੰ ਲੈ ਕੇ ਪਹਿਲੀ ਗੱਲ ਜ਼ਿੰਦਗੀ ਦੇ ਅੰਦਰ ਚੰਗੇ ਕਰਮ ਕਰੀਏ, ਵਾਹਿਗੁਰੂ ਦਾ ਨਾਮ ਜਪੀਏ, ਤੇ ਫਿਰ ਉਸ ਸਾਚੇ ਦੀਵਾਨ ਮੈਂ ਪੱਲਾ ਨਾ ਪਕੜੇ ਕੋਈ, ਫਿਰ ਕੋਈ ਰੋਕ ਟੋਕ ਨਹੀਂ ਹੋਵੇਗੀ, ਫਿਰ ਸਾਧ ਸੰਗਤ ਉੱਥੇ ਤੂੰ ਨਹੀਂ ਕਰੇਗਾ ਕੋਈ, ਫਿਰ ਉੱਥੇ ਮੈਂ ਨਹੀਂ ਕਰੇਗਾ ਕੋਈ, ਬਲਕਿ ਆਖਿਆ ਜਾਵੇਗਾ ਆਓ ਆਓ। ਆਦਰ ਸਭ ਦਿਓ ਵਾਲੀ ਗੱਲ ਜਿਹੜੀ ਨਾ ਜੀਵਨ ਦੇ ਅੰਦਰ ਵਾਪਰ ਜਾਵੇਗੀ। ਸਮੁੱਚੇ ਸ਼ਬਦ ਦਾ ਭਾਵ ਇਹ ਹੈ ਕਿ ਚੰਗੀਆਂ ਗੱਲਾਂ ਨੂੰ ਜੀਵਨ ਅੰਦਰ ਧਾਰਨ ਕਰੀਏ, ਚੰਗਿਆਈਆਂ ਨੂੰ ਧਾਰਨ ਕਰੀਏ, ਚੰਗੇ ਕਰਮ ਕਰੀਏ ਤੇ ਵਾਹਿਗੁਰੂ ਪਰਮਾਤਮਾ ਦਾ ਨਾਮ ਜਪੀਏ। ਆਓ ਲੜੀਵਾਰ ਵਿਚਾਰ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨ ਸ਼ਬਦ ਸੰਤ ਦੇ ਰੂਪ ਵਿੱਚ ਆਪ ਜੀ ਸਰਵਨ ਕਰ ਰਹੇ ਹੋ, 778 ਅੰਗ ਤੇ ਇਹ ਸ਼ਬਦ ਸੁਭਾਈਮਾਨ ਹੈ, ਅਖੀਰਲਾ ਬੰਦੇ, ਆਓ ਇਸ ਦੀ ਵਿਚਾਰ ਸਰਵਨ ਕਰੀਏ ਜੀ।
ਉਪਜਿਆ ਤਤ ਗਿਆਨ ਸਾਹੁਰੈ ਪਈਐ ਇੱਕ ਹਰ ਬਲਰਾਮ ਜੀਓ।
ਬਲਰਾਮ ਜੀਓ, ਬਲ ਸਦਕੇ ਰਾਮ ਵਾਹਿਗੁਰੂ ਪਰਮਾਤਮਾ, ਵਾਹਿਗੁਰੂ ਜੀ ਮੈਂ ਤੇਰੇ ਤੋਂ ਸਦਕੇ ਜਾਣਾ, ਕੁਰਬਾਨ ਜਾਣਾ। ਜਿਹੜੇ ਮਨੁੱਖ ਤੇਰਾ ਨਾਮ ਜਪਦੇ ਹਨ ਉਹਨਾਂ ਦੇ ਅੰਦਰ ਤਤ ਗਿਆਨ ਪੈਦਾ ਹੋ ਜਾਂਦਾ ਹੈ। ਤਤ ਗਿਆਨ ਉਹਨਾਂ ਨੂੰ ਜੀਵਨ ਦੀ ਸੋਝੀ ਆ ਜਾਂਦੀ ਕਿ ਜੀਵਨ ਕਿਸ ਵਾਸਤੇ ਮਿਲਿਆ ਕਿਉਂਕਿ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਜਿਹੜੇ ਤੇਰਾ ਨਾਮ ਜਪਦੇ ਨੇ ਉਹਨਾਂ ਨੂੰ ਤੱਤ ਗਿਆਨ ਉਪਜਿਆ ਉਹਨਾਂ ਦੇ ਅੰਦਰ ਪੈਦਾ ਹੋ ਜਾਂਦਾ ਪ੍ਰਗਟ ਹੋ ਜਾਂਦਾ ਤੇ ਇਸ ਗਿਆਨ ਦੇ ਰਾਹੀਂ ਜਦੋਂ ਉਹਨਾਂ ਨੂੰ ਜੀਵਨ ਦੀ ਅਸਲੀਅਤ ਸਮਝ ਵਿੱਚ ਆ ਜਾਂਦੀ ਹੈ ਤੇ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਕਿ ਸਹੁਰੇ ਤੇ ਪਈਏ ਇਹ ਲੋਕ ਜਿਹੜਾ ਹੈ ਨਾ ਇਹ ਸਾਧਸੰਗਤ ਪੇਕਾ ਘਰ ਹੈ ਤੇ ਜਿਹੜਾ ਪਰਲੋਕ ਹੈ ਉਹ ਸਹੁਰਾ ਘਰ ਹੈ ਹਰ ਇੱਕ ਨੇ ਸਹੁਰੇ ਜਾਣਾ ਸਭ ਨਾ ਸਹੁਰੇ ਵੰਜਣਾ ਸਭ ਮੁਕਲਾਵਨ ਹਾਰ ਮਹਾਰਾਜ ਇੱਥੇ ਕਿਰਪਾ ਕਰਦੇ ਨੇ ਵਾਹਿਗੁਰੂ ਜੀ ਮੈਂ ਤੇਰੇ ਤੋਂ ਸਦਕੇ ਜਾਣ ਜਿਹੜੇ ਤੇਰਾ ਨਾਮ ਜਪਦੇ ਨੇ ਉਹਨਾਂ ਨੂੰ ਤੱਤ ਗਿਆਨ ਪ੍ਰਾਪਤ ਹੋ ਜਾਂਦਾ ਜੀਵਨ ਦੀ ਅਸਲੀਅਤ ਸਮਝ ਵਿੱਚ ਆ ਜਾਂਦੀ ਤੇ ਫਿਰ ਉਹ ਇਸ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਇੱਕ ਹਰ ਵਾਹਿਗੁਰੂ ਜੀ ਤੇਰੇ ਨਾਲ ਹੀ ਕੇਵਲ ਜੁੜੇ ਰਹਿੰਦੇ ਨੇ ਤੇਰੇ ਨਾਲ ਹੀ ਉਹ ਮਿਲੇ ਰਹਿੰਦੇ ਹਨ
ਬ੍ਰਹਮ ਬ੍ਰਹਮ ਮਿਲਿਆ ਕੋਈ ਨਾ ਸਾਕੈ ਭਿੰਨ ਕਰ ਬਲ ਰਾਮ ਜੀਓ
ਜਦੋਂ ਜੀਵ ਆਤਮਾ ਪਰਮਾਤਮਾ ਵਿੱਚ ਮਿਲ ਜਾਂਦੀ ਆਮ ਤੌਰ ਤੇ ਮਰਨ ਤੋਂ ਬਾਅਦ ਹੀ ਗੱਲ ਕੀਤੀ ਜਾਂਦੀ ਮੇਰੀ ਬੇਨਤੀ ਮਰਨ ਤੋਂ ਬਾਅਦ ਹੀ ਪਰ ਇੱਥੇ ਮਹਾਰਾਜ ਆ ਸਮਝਾਉਂਦੇ ਨੇ ਕਿ ਜਿਹੜੇ ਜੀਵ ਰੱਬ ਨੂੰ ਜਪਦੇ ਨੇ ਰੱਬ ਨਾਲ ਇੱਕਮਿਕ ਹੋ ਜਾਂਦੇ ਹਨ ਬੇਸ਼ੱਕ ਲੋਕ ਉਹਨਾਂ ਨੂੰ ਨਖੇੜਨ ਦਾ ਰੱਬ ਨਾਲੋਂ ਯਤਨ ਕਰਨ ਪਰ ਉਹ ਰੱਬ ਨਾਲੋਂ ਵੱਖਰੇ ਨਹੀਂ ਹੁੰਦੇ ਭਿੰਨ ਤੋਂ ਭਾਵ ਰੱਬ ਨਾਲੋਂ ਵੱਖਰੇ ਨਹੀਂ ਹੁੰਦੇ ਕਿਉਂਕਿ ਫਰੀਦਾ ਦੁਨੀ ਵਜਾਈ ਵੱਜਦੀ ਤੋਪੀ ਵੱਜੈ ਨਾਲ ਸੋਈ ਜੀਓ ਨਾ ਵੱਜਦਾ ਜਿਸ ਅੱਲਾ ਕਰਦਾ ਸਾਰ ਸਤਸੰਗਤ ਦੁਨੀਆਂ ਦੁਨੀਆਂ ਦੀ ਬੁਲਾਈ ਬੋਲੀ ਜਾ ਰਹੀ ਹੈ ਪਰ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਬਾਰੇ ਆਪਾਂ ਪੜ੍ਹਦੇ ਹਾਂ ਚਰਖੜੀਆਂ ਤੇ ਚੜ ਜਾਣ ਆਰਿਆਂ ਨਾਲ ਚੀਰੇ ਜਾਣ ਖੋਪਰੀਆਂ ਲੈ ਜਾਣ ਬੇਸ਼ੱਕ ਕੋਈ ਜੀਵਨ ਦੇ ਅੰਦਰ ਦੁੱਖ ਆਵੇ ਪਰ ਰੱਬ ਨਾਲੋਂ ਉਹ ਅੱਡ ਨਹੀਂ ਆਉਂਦੇ ਰੱਬ ਨਾਲ ਮਿਲੇ ਰਹਿੰਦੇ ਹਨ ਮਹਾਰਾਜ ਇੱਥੇ ਕਿਰਪਾ ਕਰਦੇ ਨੇ ਜਿਹੜੀ ਜੀਵ ਆਤਮਾ ਪਰਮਾਤਮਾ ਦੇ ਨਾਲ ਇੱਕਮਿਕ ਹੋ ਜਾਂਦੀ ਹੈ ਉਹਨੂੰ ਕੋਈ ਅੱਡ ਕਰਨ ਦਾ ਯਤਨ ਵੀ ਕਰੇ ਤੇ ਉਸ ਨੂੰ ਅੱਡ ਨਹੀਂ ਕਰ ਸਕਦੇ ਕਿਉਂਕਿ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ ਵਾਰੀ ਅਵਸਥਾ ਉਹਨਾਂ ਦੀ ਜਿੰਦੇ ਜੀ ਬਣ ਜਾਂਦੀ ਹੈ
ਬਿਸਮ ਭੇਖਾ ਬਿਸਮ ਸੁਣੀਆ ਬਿਸਮਾਦ ਨਦਰੀ ਆਇਆ
ਫਿਰ ਉਹ ਕੀ ਕਰਦੇ ਨੇ ਜਿਹੜੇ ਰੱਬ ਨਾਲ ਮਿਲ ਜਾਂਦੇ ਨੇ ਜਿਹਨਾਂ ਉੱਤੇ ਰੱਬ ਦੀ ਕਿਰਪਾ ਹੋ ਜਾਂਦੀ ਹੈ ਬਿਸਮ ਬਿਸਮ ਦਾ ਭਾਵ ਹੈ ਅਚਰਜ ਉਹ ਵਾਹਿਗੁਰੂ ਪਰਮਾਤਮਾ ਨੂੰ ਹੀ ਸੁਣਦੇ ਨੇ ਵਾਹਿਗੁਰੂ ਪਰਮਾਤਮਾ ਨੂੰ ਵੇਖਦੇ ਨੇ ਉਸ ਤੋਂ ਬਗੈਰ ਉਹਨਾਂ ਨੂੰ ਦੂਜਾ ਕੋਈ ਸੰਸਾਰ ਵਿੱਚ ਨਜ਼ਰ ਨਹੀਂ ਆਉਂਦਾ ਬਾਬਾ ਨਾਨਕ ਜੀ ਕੋਲ ਜੁਲਾਹਾ ਨੂਰੀ ਬਹੁਤ ਹੀ ਸੁੰਦਰ ਜਿਹੜਾ ਨਾ ਸਾਧ ਸੰਗਤ ਇੱਕ ਆਪਣੇ ਹੱਥੀਂ ਬਣਾਇਆ ਹੋਇਆ ਜਿਹੜਾ ਨਾ ਉਹ ਕੱਪੜੇ ਦੀ ਤਰ੍ਹਾਂ ਲੈ ਕੇ ਆਇਆ ਗਲੀਚਾ ਤੇ ਸਤਿਗੁਰੂ ਮਹਾਰਾਜ ਦੇ ਅੱਗੇ ਮੱਥਾ ਟੇਕਿਆ ਤੇ ਮਹਾਰਾਜ ਕਹਿਣ ਲੱਗੇ ਨੂਰੀ ਇਹ ਕੀ ਕਹਿਣ ਲੱਗਾ ਸਤਿਗੁਰੂ ਜੀ ਤੁਹਾਡੇ ਬੈਠਣ ਵਾਸਤੇ ਆ ਗਲੀਚਾ ਲਿਆਂਦਾ ਤੇ ਮਹਾਰਾਜ ਹੱਸ ਪੈ ਕਹਿਣ ਲੱਗੇ ਆ ਹਰਾ ਘਾਹ ਹੀ ਸਾਡਾ ਗਲੀਚਾ ਹੈ ਆ ਹਰਾ ਘਾਹ ਹੀ ਸਾਡਾ ਗਲੀਚਾ ਹੈ ਕਹਿਣ ਲੱਗਾ ਮੇਰੀ ਸੇਵਾ ਜਿਹੜੀ ਮੈਂ ਮਿਹਨਤ ਕੀਤੀ ਕਿਵੇਂ ਥਾਂ ਪਵੇਗੀ ਤੇ ਮਹਾਰਾਜ ਕਹਿਣ ਲੱਗੇ ਆ ਕੁੱਤੀ ਦੇ ਪਿੱਲੇ ਗਲੂਰੇ ਜਿਹਨਾਂ ਨੂੰ ਆਪਾਂ ਕਹਿੰਦੇ ਨੇ ਸਾਰੀ ਰਾਤ ਠੰਡ ਨਾਲ ਠਰੂ ਠਰੂ ਕਰਦੇ ਰਹੇ ਨੇ ਵਲੋਂ ਵਲੋਂ ਕਰਦੇ ਰਹੇ ਨੇ ਜੇ ਖੁਸ਼ੀ ਲੈਣੀ ਨਾ ਸਾਡੀ ਸੇਵਾ ਕਰਕੇ ਇਹਨਾਂ ਦੇ ਥੱਲੇ ਵੀ ਵਿਛਾ ਤੇ ਇਹਨਾਂ ਦੇ ਉੱਤੇ ਵੀ ਪਾ ਤੇਰੀ ਸੇਵਾ ਥਾਂ ਪੈ ਜਾਵੇਗੀ ਸਤਸੰਗਤ ਕੇਵਲ ਗੱਲੀ ਬਾਤੀ ਨਹੀਂ ਕਿ ਰੱਬ ਨੂੰ ਸੁਣਨਾ ਰੱਬ ਨੂੰ ਵੇਖਣਾ ਜਾਂ ਰੱਬ ਦੇ ਦੀਦਾਰ ਹਰ ਪਾਸੇ ਕਰਨੇ ਨਹੀਂ ਬਾਬਾ ਨਾਨਕ ਨੇ ਪ੍ਰੈਕਟੀਕਲੀ ਕਰਕੇ ਵਿਖਾਇਆ ਪ੍ਰੈਕਟੀਕਲੀ ਅੱਜ ਭਰਾ ਭਰਾ ਦੇ ਘਰ ਨੂੰ ਅੱਗ ਲਾ ਰਿਹਾ ਪਰ ਲਾਹੌਰ ਦੇ ਅੰਦਰ ਅੱਗ ਲੱਗ ਗਈ ਤਾਰੂ ਪੋਪਟ ਬਾਲਟੀ ਪਾਣੀ ਦੀ ਭਰ ਕੇ ਤੁਰਿਆ ਜਾ ਰਿਹਾ ਪੁੱਛਣ ਵਾਲੇ ਨੇ ਪੁੱਛਿਆ ਭਾਈ ਸਾਹਿਬ ਬਾਲਟੀ ਪਾਣੀ ਦੀ ਲੈ ਕੇ ਕਿੱਧਰ ਜਾ ਰਹੇ ਹੋ ਕਹਿਣ ਲੱਗੇ ਅੱਗ ਲੱਗੀ ਹੋਈ ਹੈ ਅਤੇ ਮੈਂ ਬੁਝਾਉਣ ਵਾਸਤੇ ਚੱਲਿਆ ਹੱਸ ਪਿਆ ਉਹ ਬੰਦਾ ਕਹਿਣ ਲੱਗਾ ਅੱਗ ਬਹੁਤ ਜ਼ਿਆਦਾ ਹੈ ਪਾਣੀ ਬਹੁਤ ਥੋੜ੍ਹਾ ਹੈ ਤੇਰੀ ਪਾਣੀ ਦੀ ਬਾਲਟੀ ਉਸ ਅੱਗ ਨੂੰ ਬੁਝਾ ਦੇਵੇਗੀ ਭਾਈ ਸਾਹਿਬ ਨੇ ਜਿਹੜਾ ਜਵਾਬ ਦਿੱਤਾ ਨਾ ਸਾਨੂੰ ਸਾਰਿਆਂ ਨੂੰ ਚੇਤੇ ਰੱਖਣਾ ਚਾਹੀਦਾ ਅੱਜ ਹਰ ਬੰਦਾ ਅੱਗ ਲਾਉਣ ਵਿੱਚ ਆਪਣਾ ਯੋਗਦਾਨ ਪਾ ਰਿਹਾ ਹਰ ਪਾਸੇ ਮੇਰੀਏ ਨੂੰ ਪੜ੍ਹ ਕੇ ਵੇਖੋ ਧਾਰਮਿਕ ਬੰਦੇ ਜ਼ਿਆਦਾ ਅੱਗ ਲਾ ਰਹੇ ਨੇ ਮੇਰੀ ਬੇਨਤੀ ਧਾਰਮਿਕ ਬੰਦੇ ਜ਼ਿਆਦਾ ਭੜਕੇ ਹੋਏ ਨੇ ਪਰ ਬੇਨਤੀ ਹੈ ਤਾਰੂ ਨੇ ਜਵਾਬ ਦਿੱਤਾ ਪੋਪਟ ਨੇ ਜਵਾਬ ਦਿੱਤਾ ਕਹਿਣ ਲੱਗਾ ਸੱਜਣਾ ਮੇਰਾ ਇਹ ਨਹੀਂ ਸਰੋਕਾਰ ਕਿ ਮੇਰੀ ਬਾਲਟੀ ਨਾਲ ਅੱਗ ਬੁੱਝਦੀ ਹੈ ਜਾਂ ਨਹੀਂ ਬੁੱਝਦੀ ਪਰ ਮੇਰੇ ਬਾਬੇ ਨੇ ਇੱਕ ਗੱਲ ਕਹੀ ਹੈ ਅੱਗ ਲੱਗੀ ਹੋਵੇ ਅੱਗ ਬੁਝਾਉਣ ਦਾ ਯਤਨ ਕਰਨਾ ਹੈ ਅੱਗ ਨੂੰ ਵਧਾਉਣ ਦਾ ਯਤਨ ਨਹੀਂ ਕਰਨਾ ਇਹ ਹੈ ਸਤਸੰਗਤ ਬਿਸ਼ਮ ਨੂੰ ਵੇਖਣਾ ਬਿਸ਼ਮ ਨੂੰ ਸੁਣਨਾ ਅਤੇ ਬਿਸ਼ਮ ਹੀ ਜਿਹੜਾ ਨਾ ਉਹ ਸਾਰੀ ਜਗ੍ਹਾ ਨਜ਼ਰ ਆਵੇ ਅਤੇ ਮਹਾਰਾਜ ਆਖਦੇ ਨੇ ਵਾਹਿਗੁਰੂ ਜੀ ਜਿਸ ਉੱਤੇ ਤੇਰੀ ਕਿਰਪਾ ਹੁੰਦੀ ਜਿਹਨੂੰ ਜੀਵਨ ਦੀ ਅਸਲੀਅਤ ਸਮਝ ਵਿੱਚ ਆ ਜਾਂਦੀ ਹੈ ਉਹ ਬ੍ਰਾਹਮੀ ਵੇਖਦਾ ਬ੍ਰਾਹਮੀ ਸੁਣਦਾ ਅਤੇ ਹਰ ਪਾਸੇ ਉਹਨੂੰ ਅਚਰਜ ਵਾਹਿਗੁਰੂ ਪਰਮਾਤਮਾ ਹੀ ਨਜ਼ਰ ਆਉਂਦਾ ਹੈ
ਜਲ ਥਲ ਮਹੀਅਲ ਪੂਰਨ ਸਵਾਮੀ ਘੱਟ ਘੱਟ ਰਹਿਆ ਸਮਾਇਆ
ਉਹ ਵਾਹਿਗੁਰੂ ਪਰਮਾਤਮਾ ਜਲ ਵਿੱਚ ਵੀ ਹੈ ਥਲ ਵਿੱਚ ਵੀ ਹੈ ਧਰਤੀ ਤੇ ਵੀ ਹੈ ਆਕਾਸ਼ ਵਿੱਚ ਵੀ ਹੈ ਕਿਉਂਕਿ ਜਿਨ੍ਹਾਂ ਉੱਤੇ ਤੇਰੀ ਕਿਰਪਾ ਹੋ ਜਾਂਦੀ ਹੈ ਹਰ ਹਿਰਦੇ ਵਿੱਚ ਹਰ ਸਰੀਰ ਵਿੱਚ ਉਹ ਰੱਬ ਨੂੰ ਹੀ ਵੇਖਦੇ ਨੇ ਤੇ ਆਖਦੇ ਨੇ ਸਭੇ ਘੱਟ ਰਾਮ ਬੋਲੈ ਰਾਮਾ ਬੋਲੈ ਰਾਮ ਬਿਨਾਂ ਕੋ ਬੋਲੈ ਰੇ
ਜਿਸ ਤੇ ਉਪਜਿਆ ਤਿਸ ਮਾਹੀ ਸਮਾਇਆ ਕੀਮਤ ਕਹਿਣ ਨਾ ਜਾਏ
ਤੇ ਹੁਣ ਮਹਾਰਾਜ ਕਿਰਪਾ ਕਰਦੇ ਨੇ ਅਖੀਰ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਜਿਸ ਕੇ ਚਲਤ ਨਾ ਜਾਈ ਲਖਣੇ ਨਾਨਕ ਤਿਸੇ ਧਿਆਏ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ ਜਿਸ ਵਾਹਿਗੁਰੂ ਪਰਮਾਤਮਾ ਦੇ ਕੌਤਕ ਸਤਸੰਗਤ ਲਖੇ ਨਹੀਂ ਜਾ ਸਕਦੇ ਬਿਆਨ ਨਹੀਂ ਕੀਤੇ ਜਾ ਸਕਦੇ ਉਹਨੂੰ ਹਰ ਵੇਲੇ ਧਿਆ ਤੇ ਜਿਹੜਾ ਉਸ ਨੂੰ ਧਿਆਂਦਾ ਹੈ ਉਸ ਵਿੱਚੋਂ ਹੀ ਪੈਦਾ ਹੋ ਕੇ ਉਸ ਵਿੱਚ ਹੀ ਸਮਾ ਜਾਂਦਾ ਹੈ ਤੇ ਜਿਹੜਾ ਉਸ ਵਰਗਾ ਬਣ ਜਾਂਦਾ ਉਸ ਦੀ ਫਿਰ ਕੋਈ ਕੀਮਤ ਕਹਿ ਨਹੀਂ ਸਕਦਾ ਸਮੁੱਚੇ ਪਦੇ ਦਾ ਭਾਵ ਅਰਥ ਇਹ ਹੈ ਭਾਈ ਗੁਰੂ ਦੀ ਕਿਰਪਾ ਦੁਆਰਾ ਤਤ ਗਿਆਨ ਜੀਵਨ ਦੇ ਅੰਦਰ ਪ੍ਰਾਪਤ ਕਰੀਏ ਤੇ ਵਾਹਿਗੁਰੂ ਪਰਮਾਤਮਾ ਨੂੰ ਹਰ ਪਾਸੇ ਵੇਖੀਏ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣ ਜਾਵੇਗੀ ਜੀ ਇੰਨੇ ਕੁ ਬਚਨ ਆਪ ਜੀ ਦੇ ਨਾਲ ਪਾਵਨ ਸ਼ਬਦ ਦੇ ਆਧਾਰ ਤੇ ਸਾਂਝੇ ਕਰਦਾ ਹੋਇਆ ਫਤਿਹ ਬੁਲਾਉਂਦਾ ਹਾਂ ਜੀ ਧੰਨਵਾਦ ਸਤਿਗੁਰਾਂ ਦਾ ਆਪ ਸੰਗਤਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ
ਜਿਸ ਤੇ ਉਪਜਿਆ ਤਿਸ ਮਾਹੇ ਸਮਾਇਆ
ਕੀਮਤ ਕਹਿਣ ਨਾ ਜਾਏ ਜਿਸ ਕੇ ਚਲਤ ਨਾ ਜਾਈ ਲਖਣੇ ਨਾਨਕ ਤਿਸ ਹੈ ਧਿਆਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ